تیری قدرت تو ہے جانے تیری قدرت تو ہے جانے اب نہ دوجا جانے ابر نہ دوجا جانے تیری قدرت تو ہے جانے تیری قدرت تو ہے جانے ابر نہ دوجا جانے ابر نہ دوجا جانے جشنو کرپا کرے میرے پیارے جشنو کرپا کرے میرے پیارے سوئی تجھے پچھانے جشنو کرپا کرے میرے پیارے سوئی تجھے پچھانے سوئی تجھے پچھانے تیری قدرت تو ہے جانے تیری قدرت تو ہے جانے ابر نہ دوجا جانے ابر نہ دوجا جانے تیری قدرت تو ہے جانے تیری قدرت تو ہے جانے تیرے بھگتا کا بلہارا تیرے بھگتا کا بلہارا تھان سہاوا سدا پرب تیرا تھان سہاوا سدا پرب تیرا رنگ تیرے اپارا رنگ تیرے اپارا تیری قدرت تو ہے جانے تیری قدرت تو ہے جانے ابر نہ دوجا جانے अवरे नर दूजा जाने तेरी कुदरत तुहें जाने तेरी कुदरत तुहें जाने तेरी सेवा तुझते हो तेरी सेवा तुझते हो अब न दूजा करता अब न दूजा करता भगत तेरा सोई तुद भावे भगत तेरा सोई तुद भावे जिसनु तू रंग धरता जिसनु तू रंग धरता तू वड दाता तू वड दाना तू वड दाता तू वड दाना अबर नहीं को दूजा अबर नहीं को दूजा तू समरथ स्वामी मेरे तू समरथ स्वामी मेरे हो क्या जाना तेरी पूजा हो क्या जन तेरी पूजा तेरी कुदरत तू है जाने तेरी कुदरत तू है जाने अवर ना दूजा जाने अवर ना दूजा जाने तेरी कुदरत तू है जाने तेरी कुदरत तू है जाने तेरा महल अगोचर मेरे प्यारे तेरा महल अगोचर मेरे प्यारे बिखम तेरा है भाना बिखम तेरा है भाना कहो नानक ते पया दुआरे कहो नानक ते पया दुआरे रख ले वो मुगद अजाना रख ले वो मुगद अजाना तेरी कुदरत तू है जाने तेरी कुदरत तू है जाने अब रे ना दूजा जाने अब रे ना दूजा जाने करे मेरे प्यारे जिसनु कृपा करे मेरे प्यारे सोई तुझे पछाड़े सोई तुझे पछाड़े तेरी कुदरत तू है जाने कुदरत तू है जान तेरी कुदरत तू है जान तेरी कुदरत तू है जाने अवर न दूजा जाने अवर न दूजा जाने जिसनु कृपा करे मेरे प्यारे जिसनु कृपा करे मेरे प्यारे सोई तुझे पछाड़े तेरी कुदरत तू है जाने करते कुदरती मुश्ताक करते कुदरती मुश्ताक तेरी कुदरत तू है जाने ओए जोदी से अंबर तारे ओए जोदी से अंबर तारे किन ओए चीते चीतन हारे तेरी कुदरत तू है जाने किन ओए चीते चीतन हारे कहो रे पंडित अंबर काशू लगा तेरी कुदरत तू है जाने कहो रे पंडित अंबर काशू लगा बूझे बूझन हार सौभागा तेरी कुदरत तू है जाने धरती हो धरती होर परे होर तेरी कुदरत वक्त तुम्हें जाने। धरती होर परे होर होर किसते पार तले कमन जोर, तेरी कुदरत तू है जाने। किसते पार तले कमन जोर तेरी कुदरत तू है जाने, अवर ना दूजा जाने। जिसनु कृपा करे मेरे प्यारे, तनु ते तेरी कुदरत पाव करते नू ते उन्दी सिर्जना उन्दी किरत नू दोहानू जानना कोई आसान नहीं। हालांकि दोहानू जानना अत जरूरी है। मनुख कुदरत तो भी अनजान है, हालांकि कोशिश कर रहे है सदियों तो। जिन्ने विज्ञानिक ने इन्हों की कोशिश कुदरत नू जानना है, कुदरत नू बनाना नहीं, इन्ह धरती बनाई नहीं, धरती की खोज की है। इन आसमान बनाया नहीं, आसमान की खोज की है। इन्होंने तारे बनाए नहीं, केवल तारियां की खोज की है। इन चंद्रमा बनाया नहीं, केवल बने हुए चंद्रमा तक पहुंच पैदा करके उनकी खोज शुरू की है। विज्ञानिक दा अखरी अर्थ की है, विक लफज जिहड़ा है इथों भाव है विश्व। ते विश्व कहिंदे ने ब्रह्मांड नूं संसार नूं। ते विज्ञानिक दा अर्थ है विश्व दा ज्ञान रखण वाला, संसार दी खोज करन वाला। दो ही तरह दे लोग ने, कुछ लोग ओ ने जिहड़े संसार दी खोज करदे ने, कुछ लोग ओ ने जिहड़े निरंकार दी खोज करदे ने। ते दोहां दे नाम नाल ज्ञान लफज जुड़दा है, उन्हां नू विज्ञानी आखदे ने, उन्हां नू ब्रह्म ज्ञानी आखदे ने। फर्क एना ही, जिहड़े विश्व दी खोज करदे ने उन्हां नू विज्ञानी आखदे ने, जिहड़े ब्रह्मंड दी विश्व दी खोज करदे ने विज्ञानी कहिंदे ने, जिहड़े ब्रह्म दी खोज करदे ने उन्हां नू ब्रह्म ज्ञानी कहिंदे ने। क्योंकि दो चीजां संसार अंदर जानना बहुत जरूरी है। पर गुरु कहते महान ने, गुरु कहते मैं इन्हों दो चीजा वक् वक् नहीं करना चाहता। अक्सर साडे मन में ख्याल है असि आखने विज्ञानिक लोग जड़े ने नास्तिक होंगे ने, रब नू नहीं मनते, रब नू नहीं मनते, असि समझते हैं नास्तिक होंगे ने। असी समझने जेड़े ब्रह्म ज्ञानी ने वह रब नू मनदे ने, पर गुरु कहिंदे ऐसी गल नहीं। ब्रह्म ज्ञानी होने लई भी तैनू विज्ञानी होना पैंदा, क्योंकि रब भला जे उन्नू लभना होवे, उन्दी प्राप्ति दी लोड़ होवे, किसी भी मनुख नू मिलना हो तो उनका एड्रेस पहला पूछी दे। मैं किसी नू मिलना चाहना पर उनका एड्रेस जानता ही नहीं, ਉਹਦੀ ਗਲੀ, ਉਹਦੇ ਮਹੱਲੇ, ਉਹਦੇ ਸ਼ਹਿਰ, ਉਹਦੇ ਮਕਾਨ ਦੀ ਮੈਨੂੰ ਪਛਾਣ ਹੀ ਕੋਈ ਨਹੀਂ, ਮੈਂ ਜਾਣਦਾ ਹੀ ਨਹੀਂ। ਭਲਾ ਉਸ ਵਿਅਕਤੀ ਨੂੰ ਕਿਵੇਂ ਮਿਲ ਸਕਾਂਗਾ? ਜੇ ਕਿਸੇ ਨੂੰ ਮਿਲਣਾ ਦੋ ਚੀਜ਼ਾਂ ਦੀ ਪਛਾਣ ਜ਼ਰੂਰੀ ਹੈ, ਇੱਕ ਤਾਂ ਉਹਦਾ ਐਡਰੈਸ, ਇੱਕ ਉਹਦੀ ਆਪਣੀ ਪਛਾਣ। ਐਸਾ ਨਾ ਹੋਵੇ ਮੈਂ ਉਹਦੇ ਘਰ ਵੱਲ ਨੂੰ ਜਾ ਰਿਹਾ ਹੋਵਾਂ ਤੇ ਉਹ ਮੇਰੇ ਕੋਲੋਂ ਲੰਘ ਜਾਏ। ਇਸ ਲਈ ਦੋਹਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ, ਹਾਲਾਂਕਿ ਗੱਲਾਂ ਦੋਨੋਂ ਹੀ ਮੁਸ਼ਕਲ ਨੇ। ਹੁਣ ਗੁਰੂ ਕੋਲੋਂ ਪੁੱਛੀਏ, ਜੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਮਕਸਦ ਮੇਰਾ ਰੱਬ ਨੂੰ ਮਿਲਣਾ, ਪਰ ਰੱਬ ਨੂੰ ਮਿਲਣ ਲਈ ਮੈਨੂੰ ਉਹਦੇ ਐਡਰੈਸ ਦੀ ਤਾਂ ਜਾਣ ਪਛਾਣ ਹੋਣੀ ਚਾਹੀਦੀ ਹੈ ਨਾ, ਐਡਰੈਸ ਦਾ ਪਤਾ ਹੋਣਾ ਚਾਹੀਦਾ, ਰੱਬ ਕਿੱਥੇ ਰਹਿੰਦਾ। ਤੁਸੀਂ ਮੈਨੂੰ ਰੱਬ ਦਾ ਐਡਰੈਸ ਦੱਸੋਗੇ? ਤੇ ਗੁਰੂ ਆਖਣਗੇ ਹਾਂ।
ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਕੁਦਰਤ ਵਸਿਆ, ਪੌੜੀ ਆਪਣੇ ਆਪ ਸਾਜਿਓ, ਆਪਣੇ ਰਚਿਓ ਨਾਉ, ਦੂਜੀ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾ, ਦੂਜੀ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾ, ਕੁਦਰਤ ਕਰਕੇ, ਕੁਦਰਤ ਕਰਕੇ ਵਸਿਆ ਸੋਏ।
ਰੱਬ ਕੁਦਰਤ ਵਿੱਚ ਰਹਿੰਦਾ, ਕਾਦਰ ਕੁਦਰਤ ਵਿੱਚ ਰਹਿੰਦਾ, ਕਰਤਾ ਆਪਣੀ ਕਿਰਤ ਵਿੱਚ ਵਸਦਾ। ਪਹਿਲਾਂ ਐਡਰੈਸ, ਜਿਹੜਾ ਐਡਰੈਸ ਨਹੀਂ ਜਾਣਦਾ ਉਹ ਘਰ ਵੱਲ ਨਹੀਂ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਰਹਿਰਾਸ ਸਾਹਿਬ ਦਾ ਪਾਠ ਹੈ ਨਾ, ਉਹਦਾ ਅਰਥ ਕੀ ਹੈ? ਰਹਿਰਾਸ ਲਫ਼ਜ਼ ਕਿਉਂ ਹੈ? ਰਾਹ ਕਹਿੰਦੇ ਨੇ ਰਸਤੇ ਨੂੰ। ਰੱਬ ਦੀ ਪ੍ਰਾਪਤੀ ਲਈ ਜਿਹੜਾ ਰਾਹ ਰਾਸ ਆਵੇ, ਭਾਵ ਜਿਹੜਾ ਸਹੀ ਰਸਤਾ ਹੋਵੇ, ਉਹਨੂੰ ਰਾਹ ਰਾਸ ਕਹਿੰਦੇ ਨੇ। ਰਾਹ ਰਾਸ ਕੀ? ਰੱਬ ਦੀ ਪ੍ਰਾਪਤੀ ਲਈ, ਰੱਬ ਦੇ ਜਾਣਨ ਲਈ, ਉਹਨੂੰ ਮਿਲਣ ਲਈ, ਉਹਦੇ ਤੱਕ ਪਹੁੰਚਣ ਲਈ ਜਿਹੜਾ ਰਾਹ ਰਾਸ ਆ ਜਾਏ, ਜਿਹੜੇ ਸਫਲ ਹੋ ਜਾਈਏ ਜਿੰਦੇ ਤੇ ਪਹੁੰਚਣ ਲਈ, ਜਿੰਦੇ ਰਾਹੀਂ ਮਿਲ ਸਕੀਏ, ਉਹਨੂੰ ਰਹਿ ਰਾਸ ਕਹਿੰਦੇ ਨੇ। ਰਹਿ ਰਾਸ ਤੇ ਇਸ ਲਈ ਰਹਿ ਰਾਸ ਦੀ ਜਿਹੜੀ ਤਰਤੀਬ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਕੀ ਹੈ? ਸੋ ਦਰ, ਸੋ ਘਰ ਤੇ ਸੋ ਪੁਰਖ। ਪਹਿਲਾਂ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹਦੀਆਂ ਗੱਲਾਂ, ਉਹਦੇ ਘਰ ਦੀਆਂ ਗੱਲਾਂ। ਜਿਹੜਾ ਉਹਦੇ ਘਰ ਦੀ ਪਛਾਣ ਨਹੀਂ ਕਰਦਾ, ਉਹਨੇ ਘਰ ਦੇ ਮਾਲਕ ਨੂੰ ਕੀ ਮਿਲਦਾ? ਦੁਰਾਇਆ ਸ਼ੁਰੂ ਹੁੰਦੀ ਹੈ, ਪਹਿਲਾਂ ਉਹਦੇ ਘਰ ਦੀਆਂ ਗੱਲਾਂ ਹੁੰਦੀਆਂ ਨੇ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ, ਵਾਜੋ ਤੇਰੇ ਨਾਦ ਅਨੇਕ ਅਸੰਖਾਂ, ਕਿਤੇ ਤੇਰੇ ਵਾਵਨ ਹਾਰੇ। ਸਾਰੀ ਜਿੰਨਾ ਸੋਦਰ ਹੈ ਨਾ, ਉਹ ਸੋ ਦਰ ਦੀ ਗੱਲ ਹੈ, ਸੋ ਘਰ ਦੀ ਗੱਲ, ਜਿੰਨੀ ਉਪਮਾ ਉਹਦੇ ਘਰ ਦੀ ਹੈ, ਤਾਂ ਕਿ ਉਹਦੇ ਘਰ ਨੂੰ ਪਛਾਣ ਸਕਾਂ, ਉਹਦਾ ਐਡਰੈਸ ਜਾਣ ਸਕਾਂ। ਤੇ ਫਿਰ ਸ਼ੁਰੂ ਹੋ ਜਾਂਦਾ ਅੱਗੇ ਜਾ ਕੇ ਉਹਦੀ ਵਡਿਆਈ ਕਰਕੇ, ਫਿਰ ਅਖੀਰ ਤੇ ਕਹਿੰਦੇ ਨੇ ਸੋ ਪੁਰਖ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਫਿਰ ਉਹਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਕੁਦਰਤ ਨੂੰ ਤੇ ਕਾਦਰ ਨੂੰ, ਦੋਹਾਂ ਨੂੰ ਜਾਣਨਾ ਜ਼ਰੂਰੀ ਹੈ। ਜਿਹੜਾ ਮਨੁੱਖ ਰੱਬ ਨੂੰ ਮਿਲਣਾ ਚਾਹੁੰਦਾ ਹੈ, ਉਹਨੂੰ ਕੁਦਰਤ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕੁਦਰਤ ਰੱਬ ਦਾ, ਕੁਦਰਤ ਕਾਦਰ ਦਾ ਘਰ ਹੈ, ਕਰਤੇ ਦਾ ਘਰ ਹੈ ਉਹਦੀ ਕਿਰਤ। ਜਿਹੜੇ ਮਨੁੱਖ ਕਿਰਤ ਨੂੰ ਨਹੀਂ ਪਛਾਣਦੇ, ਚਾਹਣ ਉਹਦਾ ਘਰ ਤਾਂ ਢਾ ਦਿਓ, ਉਹਦੀ ਕਿਰਤ ਤਾਂ ਮੈਨੂੰ ਪਸੰਦ ਨਹੀਂ, ਪਰ ਉਹ ਮੈਨੂੰ ਪਸੰਦ ਹੈ। ਕਦੀ ਐਸਾ ਹੋਇਆ ਜਿਹਦਾ ਸੁਭਾਅ ਹੀ ਤੁਹਾਨੂੰ ਚੰਗਾ ਨਾ ਲੱਗੇ, ਜਿਹਦੇ ਕੰਮ ਹੀ ਤੁਹਾਨੂੰ ਚੰਗੇ ਨਾ ਲੱਗਣ, ਉਹਦੇ ਨਾਲ ਰਿਸ਼ਤਾ ਕਾਇਮ ਹੋ ਸਕਦਾ? ਮਨੁੱਖ ਕਦੀ ਉਹਦੇ ਨੇੜੇ ਹੋ ਸਕਦਾ? ਇਹੋ ਕਾਰਨ ਹੈ, ਪਹਿਲਾਂ ਕੁਦਰਤ ਨੂੰ, ਉਹਦੀ ਕਿਰਤ ਨੂੰ ਪਸੰਦ ਕਰਨਾ ਜ਼ਰੂਰੀ। ਇਹ ਗੱਲ ਵੱਖਰੀ ਹੈ, ਪਸੰਦ ਕਰਨਾ, ਪੂਜਾ ਨਹੀਂ ਕਰਨੀ, ਆ ਫਰਕ ਹੈ। धुरम विच किरत दी पूजा नहीं। जिन्ना ब्रह्मांड है तारे ने चंद्रमा है गुरु ने बाणी विच आख दिता।
ओए जोदी से अंबर तारे, ओए जोदी से अंबर तारे, किन ओए चीते चीतन हारे।
कह लगे हे विज्ञानिक तू तारे देख रहे हैं ते मैं भी तारे देख रहे हैं, सिर्फ फर्क इन्ना तू तारियां दी खोज विच लगा है, मैं इस गल दी खोज विच लगा भी ये तारे बनाए किन्ने ने। रस्ता तेरा भी तारियां दे रही है, मेरा भी तारियां दे रही है। जे तारे ना बने हुंदे तू खोज की करदा, जे तारे ना बने हुंदे मैनू क्यों सोचना पैंदा तारे बनाने वाला कौन है। रस्ता तेरा मेरा एक है, जे मैं भी तारे ना देखा तारियां दी पछाण ना करा ते मैं क्यों सोचांदा बनाने वाला कौन है।
ओए जोदी से अंबर तारे, किन ओए चीते चीतन हारे, कहोर पंडित अंबर खास्यो लागा, बुझे बुझन हार सुभागा।
बस जेड़ा ये बुझ रहे किल के वड्डे भागा वाली गल है, जे कोई कुदरत नू जान लै ते कुदरत दे राही कादर नू जान लै, भाव जेड़ा घर दा एड्रेस जान लै ते ठीक टिकाने पुज के उस मालिक नू पछाण लै, दोहां नू जानना जरूरी है। पर एक ख्याल करियो, करते नू मिलन तो पहला तुहानू घर दे दरवाजे दी पछाण होनी जरूरी है। जिंदगी की किरत नाल ही प्यार नहीं, ये श्री गुरु ने आख दिता सारा संसार उनकी किरत है। ते जदों दुनिया का कोई मनुख कोई जीव मैं दुखी वेखना ते मैनू पहला हिरदे विच दुख यह हुंदा है मेरे मालिक दी मेरे करते दी किरत दुखी है, ते इहनू दुखां विच छड्ड के मैं करते नू मिलन चला जावा। आ गुरु नानक पातशाह जी दी बाणी, गुरु नानक पातशाह जी के संबंध में भाई गुरदास जी ने कैसी खूबसूरत गल आखी, कहन लगे
बाबा देखे ध्यान धारे, बाबा देखे ध्यान धारे, जलती सब पृथ्वी दिसे आई, बाजो गुरु गुबार है कर दी सुनी लुकाई, बाबे पेख बनाया उदासी दी रीत चलाई।
बाबा दुनिया ने दुखी देख दे, दुनिया नु दुखी वेख के बर्दाश्त नहीं कर सकता, दुनिया दे दुखां दे बदले विच उन्हां लई सुखां दे उपराले करदा। हालांकि गल ते दुनियादार दी है ना, पर जिहड़ा दीनदार है रब नूं पाउण वाला मनुख जे दुनिया नूं दुखी करदा ते रब नूं भी नहीं पा सकदा। ख्याल है बाणी दा, कहन लगे निरंकार नूं मिलण वाला मनुख जे संसार विच जुलम करदा है, निरंकार नूं मिलन दी खाश रखन वाला कोई मनुख जे दुनिया नूं दुखी करदा ते मत समझे रब उन्नू मिल सकदा है। सतगुरु ने बाणी विच आखरी लाइना अंदर बड़ा खूबसूरत फैसला दिता, कहन लगे
जे तो प्रिया दी सिक,
कहन लगे जे तैनू मालिक दे मिलन दा प्यार है मिलना चाहना है।
जे तो प्रिया दी सिक आओ ना चाहे कहीं दा,
कह लगे जे तेरे मन विच प्रीतम दे मिलन दी तांग है तां दुनिया दे किसे मनुख दा दिल ना दुखाई, क्योंकि दिल विच रब रहिंदा है। जे तू किसे दा मन तोड़ दिता समझ नहीं रब दा घर तोड़ दिता, जिहड़ा मनुख रब दे घर नाल प्यार नहीं करदा ओह रब घर कैसे पहुंचेगा। पहला कुदरत। पर एक होर भी ख्याल करो, रब ने कोई चीज माड़ी नहीं बनाई, जदों उसनु माड़ा कीता असी कीता, असी भी तो उसे कुदरत का ही एक हिस्सा हां कि असी अपने आप बने, साड़ी शकल ਸਾਡੇ ਅੰਗ, ਸਾਡਾ ਸਰੂਪ, ਸਾਡੀ ਬਣਤਰ ਕੀ ਸਾਡੀ ਮਰਜ਼ੀ ਤੇ ਨਿਰਭਰ ਹੈ? ਕੇਵਲ ਤੇ ਕੇਵਲ ਇੱਕ ਰੱਬ ਹੈ ਜਿਹੜਾ ਆਪਣੇ ਆਪ ਤੋਂ ਆਪ ਬਣਿਆ, ਆਪ ਹੀ ਨੇ ਆਪ ਸਾਜਿਓ, ਕੇਵਲ ਆਪ ਹੀ ਨੇ ਆਪ ਸਾਜਿਓ ਦੀ ਸ਼ਕਤੀ ਕੇਵਲ ਨਿਰੰਕਾਰ ਕੋਲ ਹੈ। ਕਿ ਅਸੀਂ ਆਪਣੀ ਮਰਜ਼ੀ ਨਾਲ ਬਣੇ ਆ? ਆਪ ਸਾਜਿਓ, ਕੇਵਲ ਆਪ ਹੀ ਨੇ ਆਪ ਸਾਜਿਓ ਦੀ ਸ਼ਕਤੀ ਕੇਵਲ ਨਿਰੰਕਾਰ ਕੋਲ ਹੈ। ਕਿ ਅਸੀਂ ਆਪਣੀ ਮਰਜ਼ੀ ਨਾਲ ਬਣੇ ਆ? ਜੇ ਆਪਣੀ ਮਰਜ਼ੀ ਦਾ ਰੂਪ ਧਾਰਨ ਕਰ ਸਕਦੇ, ਜਿਹੋ ਜਿਹਾ ਅਸੀਂ ਚਾਹੀਏ ਉਹ ਜੇ ਹੋ ਜਾਈਏ, ਬਣ ਜਾਈਏ, ਐਸਾ ਨਹੀਂ ਹੋ ਸਕਦਾ। ਇਹਦਾ ਮਤਲਬ ਸਾਨੂੰ ਕੋਈ ਬਣਾਉਣ ਵਾਲਾ ਕਰਤਾ, ਕਿਰਤ ਸਾਡੀ, ਸਾਡੀ ਬਣਤਰ ਦੇਣ ਵਾਲਾ ਕੋਈ ਹੋਰ ਹੈ। ਤੇ ਜੇ ਉਹਦੀ ਬਣਤਰ ਸਾਨੂੰ ਪਸੰਦ ਨਹੀਂ ਤਾਂ ਇਹਦਾ ਮਤਲਬ ਸਾਨੂੰ ਕਰਤਾ ਵੀ ਪਸੰਦ ਨਹੀਂ। ਕਿਸੇ ਹੋਰ ਦੀ ਗੱਲ ਤਾਂ ਛੱਡ ਦਈਏ, ਅਸੀਂ ਆਪਣੇ ਆਪ ਤੇ ਖਲੋਕ ਜਰਾ ਖੋਦ ਕਰੀਏ। ਜਿਸ ਨੇ ਸਾਨੂੰ ਬਣਾਇਆ ਉਹਦੀ ਮਰਜ਼ੀ ਸਾਨੂੰ ਪਸੰਦ ਨਹੀਂ, ਤੇ ਜੇ ਉਹਦੀ ਮਰਜ਼ੀ ਨਾਲ ਸਾਡੀ ਮਰਜ਼ੀ ਨਹੀਂ ਮਿਲਦੀ ਤੇ ਉਹ ਸਾਨੂੰ ਕਿਵੇਂ ਮਿਲੇਗਾ? ਲੇਕਿਨ ਅਕਸਰ ਜ਼ਿੰਦਗੀ ਵਿੱਚ ਅਸੀਂ ਕੀ ਦੇਖ ਰਹੇ ਹਾਂ, ਕਿਸੇ ਹੋਰ ਦੀ ਗੱਲ ਕਰਨੀ ਇੱਕ ਪਾਸੇ ਰਹੀ, ਅਸੀਂ ਆਪਣੇ ਆਪ ਵਿੱਚ ਪਹਿਲਾਂ ਹੀ ਗੁੰਮਰਾਹ ਹੋਏ ਹਾਂ ਕਿ ਰੱਬ ਨੇ ਜੋ ਕੁਛ ਬਣਾਇਆ, ਜਿਸ ਸ਼ਕਲ ਵਿੱਚ ਬਣਾਇਆ, ਸਾਨੂੰ ਉਹ ਪਸੰਦ ਨਹੀਂ। ਇਹਦਾ ਮਤਲਬ ਰੱਬ ਕੋਈ ਗਲਤੀ ਕਰਦਾ, ਰੱਬ ਵੀ ਕੋਈ ਗੁਸਤਾਖੀ ਕਰਦਾ, ਰੱਬ ਕੋਈ ਐਸੀ ਚੀਜ਼ ਨਹੀਂ ਬਣਾਉਂਦਾ ਜਿਹਦੀ ਦੁਨੀਆਂ ਨੂੰ ਲੋੜ ਨਾ ਹੋਵੇ। ਇਹ ਖਿਆਲ ਕਰੋ, ਦੁਨੀਆਂ ਦਾ ਕੋਈ ਮਨੁੱਖ ਆਪਣੀ ਕੋਈ ਫੈਕਟਰੀ ਲਗਾਏ, ਕੋਈ ਇੰਡਸਟਰੀ ਲਗਾਏ, ਕੋਈ ਚੀਜ਼ ਐਸੀ ਬਣਾਉਂਦਾ ਜਿਹਦਾ ਕੋਈ ਮਤਲਬ ਨਾ ਹੋਵੇ, ਬੇਲੋੜੀ ਹੋਵੇ, ਨਹੀਂ ਬਣਾਉਂਦਾ, ਕਿਉਂ ਬਣਾਏਗਾ ਜਿਹਦੀ ਲੋੜ ਹੀ ਕੋਈ ਨਹੀਂ। ਉਸਨੇ ਕੀਤੀ ਸੀ, ਬਲਕਿ ਲੋੜ ਇਜਾਦ ਦੀ ਮਾਂ, ਪਹਿਲਾਂ ਲੋੜ ਪੈਦਾ ਹੁੰਦੀ ਹੈ, ਚੀਜ਼ ਫਿਰ ਬਣਦੀ ਹੈ। ਰੱਬ ਕੋਲ ਵਿਹਲਾ ਇੰਨਾ ਸਮਾਂ ਕਿ ਉਹ ਬੇਲੋੜੀਆਂ ਚੀਜ਼ਾਂ ਬਣਾਉਂਦਾ? ਉਹ ਹਰ ਇੱਕ ਚੀਜ਼ ਬਣਾਉਣ ਲੱਗਿਆਂ 50 ਵਾਰ ਸੋਚਦਾ ਇਹਦੀ ਕਿੰਨੀ ਕੁ ਜ਼ਰੂਰਤ ਹੈ। ਹਾਂ, ਇਹ ਗੱਲ ਵੱਖਰੀ ਹੈ, ਕਈ ਵਾਰ ਅਸੀਂ ਉਹਦੀ ਜ਼ਰੂਰਤ, ਉਸ ਮਸ਼ੀਨਰੀ ਦੀ ਜ਼ਰੂਰਤ ਸਮਝ ਹੀ ਨਹੀਂ ਸਕਦੇ। ਇਹ ਸਾਡੀ ਅਗਿਆਨਤਾ ਦਾ ਜ਼ਿਕਰ ਹੈ। ਉਹ ਕੋਈ ਚੀਜ਼ ਐਸੀ ਨਹੀਂ ਬਣਾਉਂਦਾ ਜਿਹੜੀ ਵਾਧੂ ਤੇ ਫਾਲਤੂ ਹੋਵੇ, ਜਿਹਦੀ ਲੋੜ ਬਿਲਕੁਲ ਨਾ ਹੋਵੇ। ਆਪਣੀ ਜ਼ਿੰਦਗੀ ਵਿੱਚ ਜੇ ਉਹਨੇ ਮਹਿਸੂਸ ਕੀਤਾ ਅੱਖਾਂ ਦੀ, ਅੱਖਾਂ ਬਣਾ ਦਿੱਤੀਆਂ, ਨਾਸਕਾ ਬਣਾ ਦਿੱਤੀ, ਬੋਲਣ ਲਈ ਜ਼ਬਾਨ ਬਣਾ ਦਿੱਤੀ, ਉਹਦੇ ਅੰਦਰ ਆਵਾਜ਼ ਭਰ ਦਿੱਤੀ। ਔਰ ਇੰਨੀ ਅਜੀਬ ਘਟਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਕਿਹਦਾ ਅਜੀਬ ਕ੍ਰਿਸ਼ਮਾ ਹੈ ਕਿ ਅਰਬਾਂ ਦੀ ਤਾਦਾਦ ਵਿੱਚ ਮਨੁੱਖ ਬਣਾਈ ਜਾਂਦਾ, ਇੱਥੇ ਇੱਕ ਦੂਜੇ ਨਾਲ ਸ਼ਕਲ ਨਹੀਂ ਮਿਲਦੀ, ਕੋਈ ਫਰਕ ਹੈ ਨਾ? ਨਹੀਂ ਤੇ ਭਰਾ ਨੂੰ ਪਛਾਣਨਾ ਹੀ ਔਖਾ ਹੋ ਜਾਏ। ਕੋਈ ਫਰਕ ਹੈ ਨਾ? ਨਹੀਂ ਤੇ ਇੱਕੋ ਮਾਂ ਦੇ ਜਣੇ ਹੋਏ ਚਾਰ ਪੁੱਤਰਾਂ ਵਿੱਚੋਂ ਮਾਂ ਆਪਣੇ ਵੱਡੇ ਤੇ ਛੋਟੇ ਪੁੱਤਰ ਦੀ ਪਛਾਣ ਹੀ ਨਾ ਕਰ ਸਕੇ। ਭਲਾ ਸ਼ਕਲ ਦੀ ਪਛਾਣ ਤਾਂ ਇੱਕ ਪਾਸੇ ਰਹੀ, ਆਵਾਜ਼ ਵਿੱਚ ਵੀ ਫਰਕ ਹੈ। ਲੱਖਾਂ ਆਦਮੀਆਂ ਵਿੱਚ ਖਲੋਤਾ ਹੋਇਆ ਤੁਹਾਨੂੰ ਆਪਣਾ ਭਰਾ ਆਵਾਜ਼ ਦੇਵੇ, ਤੁਸੀਂ ਪਲਾਂ ਵਿੱਚ ਪਛਾਣ ਜਾਂਦੇ ਹੋ ਤੇ ਫਲਾਣੇ ਦੀ ਆਵਾਜ਼ ਹੈ। ਅਜੇ ਦਰਵਾਜ਼ਾ ਬੰਦ ਹੁੰਦਾ ਹੈ, ਰਾਤ ਦੇ ਅੰਧੇਰੇ ਵਿੱਚ ਦਰਵਾਜ਼ੇ ਤੇ ਕੋਈ ਰਿਸ਼ਤੇਦਾਰ ਆ ਜਾਏ, ਕੋਈ ਮਿੱਤਰ ਆ ਜਾਏ, ਉਹ ਦਰਵਾਜ਼ਾ ਨੌਕ ਕਰੇ, ਆਵਾਜ਼ ਦੇਵੇ, ਤੁਸੀਂ ਅੰਦਰੋਂ ਬੈਠੇ ਆਖ ਦੋ ਦਰਵਾਜ਼ਾ ਖੋਲੋ ਵੀ ਫਲਾਣਾ ਆ ਗਿਆ, ਤੁਸੀਂ ਤਾਂ ਦੇਖਿਆ ਹੀ ਨਹੀਂ। ਲੇਕਿਨ ਉਹਦੀ ਆਵਾਜ਼ ਵਿੱਚ ਕੋਈ ਫਰਕ ਹੈ ਦੂਜਿਆਂ ਦੀ ਆਵਾਜ਼ ਨਾਲੋਂ, ਜਿਹਦੀ ਆਵਾਜ਼ ਨੇ ਤੁਹਾਨੂੰ ਪਛਾਣ ਦੇ ਦਿੱਤੀ ਹੈ? ਕਿੰਨਾ ਸਮਰੱਥ ਹੈ ਜਿਹੜਾ ਇੰਨੇ ਮਾਡਲ ਬਣਾਉਂਦਾ ਚਲਾ ਜਾਂਦਾ, ਹਰ ਇੱਕ ਦੂਜੇ ਤੋਂ ਵੱਖਰਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ
ਤਿੰਨ ਕਰਤੇ ਇੱਕ ਖੇਲ ਰਚਾਇਆ, ਤਿੰਨ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ।
ਹਰ ਇੱਕ ਦੂਜੇ ਤੋਂ ਵੱਖਰਾ, ਉਹਨੇ ਲੋੜ ਪ੍ਰਤੀਤ ਕੀਤੀ ਹੈ ਕਿ ਸੰਸਾਰ ਕਿਵੇਂ ਚਲਾਣਾ ਹੈ, ਜਿਸ ਜੀਵ ਨੂੰ ਬਣਾਇਆ ਹੈ ਇਸ ਜੀਵ ਦੀਆਂ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਨੇ ਤੇ ਉਹ ਜ਼ਰੂਰਤਾਂ ਕਿਵੇਂ ਪੂਰੀਆਂ ਕਰਨੀਆਂ ਨੇ। ਜੇ ਹੱਥ ਨਾ ਹੁੰਦੇ ਸਾਡੀ ਕੀ ਹਾਲਤ ਹੁੰਦੀ, ਜੇ ਪੈਰ ਨਾ ਹੁੰਦੇ ਸਾਡੀ ਕੀ ਹਾਲਤ ਹੁੰਦੀ, ਜੇ ਜ਼ਬਾਨ ਨਾ ਹੁੰਦੀ, ਅੱਖਾਂ ਨਾ ਹੁੰਦੀਆਂ ਸਾਡੀ ਕੀ ਹਾਲਤ ਹੁੰਦੀ। ਕਿਹੜੀ ਬਦਕਿਸਮਤੀ ਏ, ਅਸੀਂ ਇਹ ਨਹੀਂ ਸਮਝ ਰਹੇ ਕਿ ਜਿਨ੍ਹਾਂ ਕੋਲ ਕੇਸ ਨਹੀਂ ਉਹਨਾਂ ਦੀ ਕੀ ਹਾਲਤ ਹੈ। ਇੱਕ ਖਿਆਲ ਕਰਿਓ, ਇਹ ਨਿਰੰਕਾਰ ਨੇ ਬਣਾਇਆ ਪਰ ਮਤ ਸਮਝਿਓ, ਮੈਂ ਕਈ ਵਾਰ ਅਰਜ਼ ਕਰਦਾ ਹੁਣ ਇੱਕ ਭੁਲੇਖਾ ਪੈ ਗਿਆ, ਸਾਡਾ ਪ੍ਰਚਾਰ ਗਲਤ ਹੋ ਗਿਆ। ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕੇਸ ਸਿੱਖ ਦੀ ਨਿਸ਼ਾਨੀ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ। ਮੈਂ ਹੈਰਾਨ ਹੁੰਦਾ ਕਿ ਕੇਸ ਕੇਵਲ ਸਿੱਖ ਨੂੰ ਹੀ ਮਿਲੇ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ ਕਿ ਕੇਸ ਨਿਰੰਕਾਰ ਨੇ ਕੇਵਲ ਸਿੱਖ ਨੂੰ ਲਾਏ ਨੇ, ਅਸੀਂ ਆਪ ਤੇ ਲਾਏ ਨਹੀਂ। ਨਾ ਕਿਸੇ ਇੰਡਸਟਰੀ ਵਿੱਚ ਤਿਆਰ ਹੁੰਦੇ ਨੇ ਜਿੱਥੇ ਅਸੀਂ ਫਿੱਟ ਕਰਾਏ ਹੋਏ, ਬਣਾਏ ਨੇ ਨਿਰੰਕਾਰ ਨੇ, ਜਿਨ੍ਹੇ ਹਿੰਦੂ ਮੁਸਲਮਾਨ ਈਸਾਈ ਪਾਰਸੀ ਸਾਰੇ ਹੀ ਬਣਾਏ ਨੇ ਤੇ ਸਾਰਿਆਂ ਨੂੰ ਕੇਸ ਲਾਤੇ ਨੇ। ਕਿਸੇ ਨੂੰ ਲਵਾਉਣੇ ਪੈਂਦੇ ਨੇ, ਕਿਸੇ ਨੂੰ ਲਾਉਣੇ ਨਹੀਂ ਪੈਂਦੇ, ਕਿਸੇ ਨੂੰ ਲਵਾਉਣੇ ਪੈਂਦੇ ਨੇ, ਲਾਉਣੇ ਕਿਸੇ ਨੂੰ ਨਹੀਂ ਪੈਂਦੇ। ਤੇ ਮੈਂ ਤਾਂ ਕਈ ਵਾਰ ਕਰਦਾ, ਕੋਈ ਬੱਚਾ ਪੈਦਾ ਹੋਵੇ ਤੇ ਜਨਮ ਤੋਂ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਓ, ਇੱਕ ਖਾਤੇ ਵਿੱਚ ਇੱਕ ਵੱਖਰੀ ਰਹਾਇਸ਼ ਦੇ ਦਿਓ, ਤੇ ਜਦੋਂ 15-20 ਸਾਲ ਦਾ ਹੋ ਜਾਏ ਉਹਨੂੰ ਸੰਸਾਰ ਦੇ ਹੋਰ ਲੋਕਾਂ ਦੇ ਸਾਹਮਣੇ ਖੜਾ ਕਰੋ, ਭਾਵੇਂ ਕੋਈ ਵੀ ਹੋਵੇ, ਉਹਨੂੰ ਕੋਈ ਨਾ ਸਿੱਖ ਬਣਾਓ, ਨਾ ਹਿੰਦੂ ਬਣਾਓ, ਨਾ ਮੁਸਲਮਾਨ ਬਣਾਓ, ਨਾ ਈਸਾਈ ਬਣਾਓ, ਨਾ ਪਾਰਸੀ ਬਣਾਓ, ਕੁਛ ਨਾ ਬਣਾਓ, ਕੇਸ ਤਾਂ ਉਹਨੂੰ ਆ ਹੀ ਜਾਣਗੇ। ਫਿਰ ਇਹ ਕਬਜ਼ਾ ਕਿਉਂ, ਬਲਕਿ ਮੈਂ ਤਾਂ ਉਲਟ ਸੋਚਦਾ ਇਹ ਕਬਜ਼ਾ ਕਿਉਂ, ਅਸੀਂ ਆਖਦੇ ਹਾਂ ਕੇਸ ਸਿੱਖ ਦੀ ਨਿਸ਼ਾਨੀ ਨੇ, ਬਲਕਿ ਇਹ ਆਖ ਆਖ ਕੇ ਕਿ ਕੇਸ ਸਿੱਖ ਦੀ ਨਿਸ਼ਾਨੀ ਨੇ, ਅਸੀਂ ਕਈ ਕੌਮਾਂ ਕੋਲੋਂ ਕੇਸ ਖੋਹ ਲਏ, ਉਹਨਾਂ ਕੋਲੋਂ, ਉਹਨਾਂ ਦੇ ਮਨ ਵਿੱਚ ਆ ਗਿਆ। ਕਈ ਲੋਕ ਸਿਰਫ ਇਸ ਲਈ ਕੇਸ ਨਹੀਂ ਰੱਖਦੇ ਕਿ ਜੇ ਅਸੀਂ ਕੇਸ ਰੱਖ ਲਏ ਲੋਕ ਸਾਨੂੰ ਆਖਣਗੇ ਸਿੱਖ ਹੋ ਗਿਆ। ਕੇਸ ਬਿਲਕੁਲ ਸਿੱਖ ਦੀ ਨਿਸ਼ਾਨੀ ਨਹੀਂ, ਕੇਸ ਮਨੁੱਖ ਦੀ ਨਿਸ਼ਾਨੀ ਹੈ। ਹਾਂ, ਗੁਰੂ ਆਖਦਾ ਉਹ ਭਲਿਆ ਪਹਿਲਾਂ ਮਨੁੱਖ ਤਾਂ ਬਣ, ਸਿੱਖ ਤੈਨੂੰ ਫਿਰ ਬਣਾਵਾਂਗਾ। ਕੇਸ ਤਾਂ ਮਨੁੱਖ ਦੀ ਨਿਸ਼ਾਨੀ ਨੇ, ਜਿਹੜਾ ਵੀ ਮਨੁੱਖ ਪੈਦਾ ਹੋਇਆ ਉਹਨੂੰ ਮਿਲੇ ਨੇ, ਔਰ ਬੜੀ ਜ਼ਰੂਰਤ ਦੀ ਚੀਜ਼ ਹੈ। ਨਿਰੰਕਾਰ ਨੇ ਬਾਕੀ ਅੰਗਾਂ ਦੇ ਨਾਲ ਇੱਕ ਹੋਰ ਭੁਲੇਖਾ ਅਰਜ਼ ਕਰਦੇ, ਕਈ ਲੋਕ ਕਹਿੰਦੇ ਨੇ ਇਹ ਮੁਰਦਾ ਚੀਜ਼ ਹੈ, ਤੇ ਉਹਦੇ ਲਈ ਉਹ ਦ੍ਰਿਸ਼ਟਾਂਤ ਕੀ ਦਿੰਦੇ ਨੇ, ਉਹ ਕਹਿੰਦੇ ਨੇ ਕੱਟਣ ਲੱਗੇ ਦਰਦ ਨਹੀਂ ਹੁੰਦੀ, ਤੇ ਐਗਜ਼ਾਮਪਲ ਦਿੰਦੇ ਨੇ ਨਹੁੰਆਂ ਦੀ ਕਿ ਨਹੁੰ ਕਿਉਂ ਕੱਟਦੇ ਹੋ ਜੇ ਕੇਸ ਨਹੀਂ ਕੱਟਣੇ ਤਾਂ। ਖੂਬਸੂਰਤ ਹੈ, ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਦੇ ਮਨ ਦੇ ਸ਼ੰਕੇ ਦੂਰ ਹੋਣੇ ਚਾਹੀਦੇ ਨੇ, ਐਗਜ਼ਾਮਪਲ ਬੜੀ ਖੂਬਸੂਰਤ ਹੈ ਉਹਨਾਂ ਦੀ। ਉਹ ਕਹਿੰਦੇ ਨੇ ਕੇਸ ਮੁਰਦਾ ਨੇ ਕਿਉਂਕਿ ਕੱਟਣ ਲੱਗੇ ਦਰਦ ਨਹੀਂ ਹੁੰਦੀ, ਤੇ ਜੇ ਇਨ ਬਿਨ ਰਹਿਣਾ ਤੇ ਫਿਰ ਨਹੁੰ ਕਿਉਂ ਕੱਟਦੇ ਹੋ। ਗੱਲਾਂ ਉਹਨਾਂ ਦੋਨੋਂ ਦੀ ਬੜੀ ਖੂਬਸੂਰਤ ਨੇ, ਕੁਐਸਚਨ ਹੋਣਾ ਚਾਹੀਦਾ। ਪਰ ਇਹ ਖਿਆਲ ਕਰਿਓ, ਕਿਸੇ ਚੀਜ਼ ਦਾ ਮੁਰਦਾ ਹੋਣਾ ਇਸ ਗੱਲ ਦਾ ਪ੍ਰਤੀਕ ਨਹੀਂ ਹੁੰਦਾ ਕਿ ਉਹ ਦਰਦ ਨਾ ਮਹਿਸੂਸ ਕਰੇ। ਦਰਦ ਤਾਂ ਜਦੋਂ ਕੋਈ ਡਾਕਟਰ ਸਾਨੂੰ ਇੰਜੈਕਸ਼ਨ ਲਗਾ ਦਿੰਦਾ ਦਰਦ ਨਹੀਂ ਹੁੰਦੀ, ਬੇਹੋਸ਼ ਹੋ ਜਾਈਦਾ, ਆਪਰੇਸ਼ਨ ਕਰ ਜਾਂਦਾ। ਸਰੀਰ ਵਿੱਚ ਕੋਈ ਆਪਰੇਸ਼ਨ ਕਰਨਾ ਹੋਵੇ ਇੰਜੈਕਸ਼ਨ ਲਗਾਉਂਦੇ ਨੇ, ਦਰਦ ਖਤਮ ਹੋ ਜਾਂਦੀ, ਤਾਂ ਕਿ ਸਾਨੂੰ ਉਸ ਵੇਲੇ ਮੁਰਦਾ ਡਿਕਲੇਅਰ ਕਰ ਦਿੱਤਾ ਜਾਂਦਾ। ਕੋਈ ਡਾਕਟਰ ਇਹ ਲਿਖ ਕੇ ਦਿੰਦਾ ਕਿ ਹੁਣੇ ਮਰ ਚੁੱਕਾ ਹੈ। ਇੱਕ ਅਰਜ਼ ਕਰਾਂ, ਪੀੜਾ ਤਾਂ ਇੱਕ ਅਹਿਸਾਸ ਹੈ, ਪੀੜਾ ਮੁਰਦਾ ਪਣ ਨਹੀਂ, ਪੀੜਾ ਇੱਕ ਅਹਿਸਾਸ ਹੈ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਜੇ ਇੱਕ ਅਹਿਸਾਸ ਨਾ ਬਦਲ ਜਾਂਦਾ ਉਹਦੀ ਜ਼ਬਾਨੋਂ ਹਾਏ ਜ਼ਰੂਰ ਨਿਕਲਦੀ। ਪੀੜਾ ਇੱਕ ਅਹਿਸਾਸ ਹੈ। ਇੱਕ ਖਿਆਲ ਕਰਿਓ, ਕਿਸੇ ਚੀਜ਼ ਦਾ ਮੁਰਦਾ ਹੋਣਾ ਜਾਂ ਜਿਉਂਦਾ ਹੋਣਾ ਇਸ ਗੱਲ ਤੇ ਨਿਰਭਰ ਨਹੀਂ ਕਿ ਉੱਥੇ ਪੀੜਾ ਨਹੀਂ ਹੁੰਦੀ, ਪੀੜਾ ਤਾਂ ਦੰਦ ਤੇ ਵੀ ਨਹੀਂ ਹੁੰਦੀ, ਦੰਦ ਵੀ ਕਢਾ ਦਿਓ, ਇਹ ਮੁਰਦਾ ਨੇ।
ਇਹ ਬਿਲਕੁਲ ਠੀਕ ਹੈ ਕਿ ਮੁਰਦਾ ਚੀਜ਼ ਨੂੰ ਨਾਲ ਨਹੀਂ ਰੱਖਣਾ। ਨੋ ਅਸੀਂ ਉਹ ਕੱਟਦੇ ਹਾਂ ਜਿਹੜਾ ਅਗਲੇ ਪਾਸੇ ਮੁਰਦਾ ਹੋ ਜਾਂਦਾ ਹੈ। ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਮੁਰਦੇ ਤੇ ਜੀਵਨ ਦੀ ਪੀੜਾ ਨਿਸ਼ਾਨੀ ਨਹੀਂ। ਕਿਸੇ ਚੀਜ਼ ਦਾ ਮੁਰਦਾ ਹੋਣਾ ਤੇ ਜਿਉਂਦਾ ਹੋਣਾ ਉਹਦੀ ਨਿਸ਼ਾਨੀ ਹੈ। ਉਹਦੇ ਵਿੱਚ ਪਰਿਵਰਤਨ ਆਉਣਾ, ਚੇਂਜ ਆਉਣਾ। ਜਿੰਨੀ ਦੇਰ ਮਨੁੱਖ ਜਿਉਂਦਾ ਇਹਦੇ ਵਿੱਚ ਕੋਈ ਪਰਿਵਰਤਨ ਆਉਂਦਾ। ਜਿਹੜੀ ਚੀਜ਼ ਵੀ ਜਿਉਂਦੀ ਹੈ ਤੇ ਜਿੰਨੀ ਦੇਰ ਜਿਉਂਦੀ ਉਹਦੇ ਵਿੱਚ ਪਰਿਵਰਤਨ ਆਉਂਦਾ। ਅਦਰਖਤ ਹੀ ਲੈ ਲਓ, ਬੂਟਾ ਲੱਗਾ ਹੋਇਆ, ਜਿਉਂਦਾ ਹਰਾ, ਇਹਦੇ ਚ ਪਰਿਵਰਤਨ ਆਉਂਦਾ। ਹਰ ਰੁੱਤ ਦਾ ਅਸਰ ਹੁੰਦਾ ਇਹਦੇ ਤੇ। ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਚੜ ਜਾਂਦੇ ਨੇ, ਪੱਤੇ ਵੀ ਚੜ ਜਾਂਦੇ ਨੇ, ਪਰਿਵਰਤਨ ਆਉਂਦਾ ਇਹਦਾ। ਜਿਹੜੀਆਂ ਪਹਿਲੀਆਂ ਪਰੂਬਲਾਂ ਫੁੱਟਦੀਆਂ ਨੇ ਉਹਨਾਂ ਵਿੱਚ ਕਿੰਨੀ ਮੁਲਾਇਮਤਾ ਹੁੰਦੀ ਹੈ। ਜਦੋਂ ਉਹ ਹੀ ਪੱਤੇ 6 ਮਹੀਨੇ ਪੁਰਾਣੇ ਹੋ ਜਾਂਦੇ ਉਹਨਾਂ ਵਿੱਚ ਕਿੰਨੀ ਕਠੋਰਤਾ ਆ ਜਾਂਦੀ, ਪਰਿਵਰਤਨ ਹੈ। ਜਿੰਨੀ ਦੇਰ ਮਨੁੱਖ ਜਿਉਂਦਾ ਉਨੀ ਦੇਰ ਇਹਦੇ ਵਿੱਚ ਪਰਿਵਰਤਨ ਆਉਂਦਾ। ਪਹਿਲਾਂ ਬੱਚਾ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਬੁਢੇਪਾ ਆਉਂਦਾ, ਸ਼ਕਲ ਬਦਲਦੀ ਹੈ, ਆਵਾਜ਼ ਬਦਲਦੀ ਹੈ, ਸਭ ਕੁਝ ਬਦਲਦਾ। ਤੇ ਇੱਕ ਖਿਆਲ ਕਰਿਓ, ਜਿਵੇਂ ਜਵਾਨੀ ਬਚਪਨ ਤੇ ਬੁਢੇਪੇ ਵਿੱਚ ਸਰੀਰ ਦੇ ਬਾਕੀ ਅੰਗ ਬਦਲਦੇ ਨੇ, ਵਾਲ ਵੀ ਇਸੇ ਤਰ੍ਹਾਂ ਬਦਲਦੇ ਨੇ, ਪਰਿਵਰਤਨ ਹੈ। ਜਵਾਨੀ ਵੇਲੇ ਵਾਲ ਕਾਲੇ ਨੇ, ਬੁਢੇਪੇ ਵੇਲੇ ਵਾਲ ਸਫੈਦ ਨੇ, ਕਿਉਂ ਹੋ ਗਏ? ਜੇ ਮੁਰਦਾ ਸਨ, ਕਿਸੇ ਮੁਰਦੇ ਵਿੱਚ ਤਾਂ ਕਦੀ ਪਰਿਵਰਤਨ ਆਉਂਦਾ ਹੀ ਨਹੀਂ। ਖਿਆਲ ਕਰਿਓ, ਮੈਨੂੰ ਸੁਭਾਅ, ਮੈਂ ਕੁਦਰਤ ਨੂੰ ਵਿਗਿਆਨ ਦੇ ਰਾਹੀਂ, ਮੈਂ ਚਾਹੁੰਦਾ ਬੱਚੇ ਨੌਜਵਾਨ ਜਿਨ੍ਹਾਂ ਨੂੰ ਕੇਵਲ ਧਰਮ ਆਖ ਕੇ ਸੀ ਕੇਸਾਂ ਨਾਲ ਹੀ, ਉਹਨਾਂ ਨੂੰ ਦੂਜਾ ਪੱਖ ਵੀ ਸਮਝਾਉਣਾ। ਮੁਰਦੇ ਵਿੱਚ ਕਦੀ ਪਰਿਵਰਤਨ ਨਹੀਂ ਆਉਂਦਾ। ਇੱਕ ਜਵਾਨ ਮਨੁੱਖ ਮਰ ਜਾਏ, ਉਹਦੇ ਦੇ ਵਾਲ ਕਾਲੇ ਹੋਣ, ਉਹਦੀ ਲਾਸ਼ ਨੂੰ ਪ੍ਰਿਜ਼ਰਵ ਕਰ ਲਓ ਤੇ 50 ਸਾਲ ਬਾਅਦ ਵੇਖ ਲਿਓ, ਭਲਾ ਉਹਦੇ ਵਾਲ ਚਿੱਟੇ ਹੁੰਦੇ ਨੇ? ਨਹੀਂ ਹੋਣਗੇ, ਕਿਉਂਕਿ ਪਰਿਵਰਤਨਸ਼ੀਲ ਉਨੀ ਦੇਰ ਹੈ ਜਿੰਨੀ ਦੇਰ ਉਹ ਜਿਉਂਦਾ। ਜਿਸ ਵੇਲੇ ਮਰ ਜਾਂਦਾ ਉਸ ਵੇਲੇ ਪਰਿਵਰਤਨਸ਼ੀਲ ਨਹੀਂ ਰਹਿੰਦਾ। ਤੇ ਜਿੰਨੀ ਦੇਰ ਵਾਲਾਂ ਵਿੱਚ ਪਰਿਵਰਤਨ ਹੈ, ਸਮਝ ਲਓ ਵਾਲ ਜਿਉਂਦੇ ਨੇ। ਇਹ ਖਿਆਲ ਕਰਿਓ, ਤੁਹਾਡੀ ਹਰ ਦਵਾਈ ਦਾ ਅਸਰ ਹੁੰਦਾ ਵਾਲਾਂ ਤੇ। ਤੁਹਾਨੂੰ ਬਿਮਾਰੀ ਜ਼ੁਕਾਮ ਲੱਗ ਜਾਏ, ਵਾਲ ਛੇਤੀ ਚਿੱਟੇ ਹੋ ਜਾਂਦੇ ਨੇ। ਇਹਦਾ ਮਤਲਬ ਹਰ ਅੰਦਰਲੀ ਚੀਜ਼ ਦਾ, ਖੁਰਾਕ ਦਾ ਅਸਰ ਹੁੰਦਾ ਵਾਲਾਂ ਤੇ। ਉਹ ਜਿਉਂਦੇ ਨੇ, ਪਰਿਵਰਤਨਸ਼ੀਲ ਨੇ। ਨਾ ਅਸੀਂ ਉਹਨਾਂ ਕੱਟਣੇ ਆ ਜਿਹੜਾ ਪਰਿਵਰਤਨਸ਼ੀਲ ਨਹੀਂ ਰਹਿੰਦਾ। ਜਿਹੜਾ ਹਿੱਸਾ ਜਿਉਂਦਾ, ਜਿਹੜਾ ਪਰਿਵਰਤਨਸ਼ੀਲ ਹੈ, ਉਹਨੂੰ ਅਸੀਂ ਨਹੀਂ ਕੱਟ ਸਕਦੇ। ਨਾ ਅਸੀਂ ਉਹਨਾਂ ਕੱਟਣੇ ਆ ਜਿਹੜਾ ਮੁੜ ਕੇ, ਤੁਸੀਂ ਜਿਹੜਾ ਨਾ ਵੱਧ ਜਾਏ, ਅੱਗੇ ਚਲਾ ਜਾਏ, ਉਹਦੇ ਲਈ ਜਿੰਨੀ ਮਰਜ਼ੀ ਖੁਰਾਕਾਂ ਖਾ ਲਓ, ਭਲਾ ਉਹਦਾ ਰੰਗ ਬਦਲ ਜਾਏ? ਨਹੀਂ ਬਦਲੇਗਾ। ਇੱਕ ਵਿਗਿਆਨਿਕ ਗੱਲ ਸਮਝਣੀ, ਕੇਸਾਂ ਪਰ ਪ੍ਰਤੀ ਤੇ ਨਾ ਪ੍ਰਤੀ ਸਾਡਾ ਫਰਕ ਹੀ ਹੈ, ਜਿਹੜਾ ਸਮਝਣ ਦੀ ਲੋੜ ਹੈ। ਜਿੰਨੀ ਦੇਰ ਕਿਸੇ ਚੀਜ਼ ਵਿੱਚ ਪਰਿਵਰਤਨ ਹੈ, ਚੇਂਜ ਹੈ, ਉਨੀ ਦੇਰ ਸਮਝ ਲਓ ਮਰੀ ਨਹੀਂ। ਤੇ ਜਿਸ ਦਿਨ ਪਰਿਵਰਤਨ ਖਤਮ ਹੋ ਗਿਆ, ਰੁਕ ਗਿਆ ਪਰਿਵਰਤਨ, ਚੇਂਜ ਰੁਕ ਗਈ, ਸਮਝ ਲਓ ਉਸ ਦਿਨ ਮਰ ਗਿਆ। ਜੇ ਕੋਈ ਮਨੁੱਖ ਬਚਪਨ ਵਿੱਚ ਗੁਜ਼ਰ ਜਾਏ, ਮਰ ਜਾਏ, ਉਹਦੇ ਦਾੜੀ ਆਉਣੀ ਨਹੀਂ, ਬੇਸ਼ੱਕ 50 ਸਾਲ ਨੂੰ ਰੱਖੀ ਰੱਖੋ, ਪਰਿਵਰਤਨ। ਇਸ ਲਈ ਕੇਸਾਂ ਨੂੰ ਕਦੀ ਨੋਹਾਂ ਦਾ ਮੁਕਾਬਲਾ ਨਹੀਂ ਦੇਣਾ। ਕੇਸਾਂ ਨੂੰ, ਵਾਲਾਂ ਨੂੰ ਕਦੀ ਮੁਰਦਾ ਆਖ ਕੇ ਕੱਟਣ ਦਾ ਹੀ ਨਹੀਂ ਕਰਨਾ ਕਿ ਇਹ ਤੇ ਮੁਰਦਾ ਚੀਜ਼ ਹੈ, ਜਿਵੇਂ ਨੋਹ ਕੱਟ ਲੈ ਤੁਸੀਂ ਕੇਸ ਕੱਟ ਲੈ। ਉਹ ਭਲੇ ਹੋ, ਕੇਸ ਤਾਂ ਜ਼ਿੰਦਗੀ ਦੀ ਵੱਡਮੁੱਲੀ ਚੀਜ਼ ਹੈ ਜਿਹੜੀ ਨਿਰੰਕਾਰ ਨੇ ਦਿੱਤੀ ਹੈ, ਔਰ ਬੜੀ ਸੋਚ ਸਮਝ ਕੇ ਦਿੱਤੀ ਹੈ। ਇਹ ਇੱਕ ਡਿਫੈਂਸ ਹੈ ਮਨੁੱਖ ਦੇ ਸੂਕਸ਼ਮ ਤੇ ਨਾਜ਼ੁਕ ਅੰਗਾਂ ਦਾ, ਡਿਫੈਂਸ ਹੈ। ਹਰ ਉਹ ਚੀਜ਼ ਜਿਹਦੇ ਦਰਮਿਆਨ ਵਿੱਚ ਫਲੈਕਸੀਬਿਲਟੀ ਰੱਖਣੀ ਹੋਵੇ, ਦਰਮਿਆਨ ਵਿੱਚ ਹਵਾ ਟਿਕਾਉਣੀ ਹੋਵੇ, ਤਾਂ ਕਿ ਮੌਸਮ ਦਾ, ਕਿਸੇ ਟਕਰਾਓ ਦਾ ਕੋਈ ਅਸਰ ਨਾ ਹੋਵੇ, ਨਾਜ਼ੁਕ ਵਸਤੂ ਹੋਵੇ, ਉਹਦੇ ਸੰਭਾਲ ਲਈ ਅਸੀਂ ਕੀ ਕਰਦੇ ਹਾਂ? ਕੋਈ ਪੈਕਿੰਗ ਲੈ ਲਓ। ਮਤਲਬ ਕਈ ਗੱਲਾਂ ਸੁਭਾਵਿਕ ਤੌਰ ਤੇ ਸਮਝਣ ਦੀ ਲੋੜ ਹੈ, ਕਿਉਂਕਿ ਕੱਲ ਮੈਨੂੰ ਬੱਚੀਆਂ ਨੇ ਕੁਝ ਹੁਕਮ ਕੀਤਾ ਸੀ ਕਿ ਕੇਸਾਂ ਦੇ ਸੰਬੰਧ ਵਿੱਚ ਬੋਲੋ। ਟਾਪਿਕ ਬੜਾ ਲੰਬਾ ਹੈ, ਪਰ ਚਾਹਾਂਗਾ ਛੇਤੀ ਸਮਾਪਤ ਕਰ। ਤੁਸੀਂ ਪੈਕਿੰਗ ਲੈ ਲਓ, ਕਿਸੇ ਨਾਜ਼ੁਕ ਚੀਜ਼ ਦੀ ਪੈਕਿੰਗ ਹੁੰਦੀ ਹੈ, ਗਲਾਸ ਦੀ, ਵਸਤੂ ਦੀ, ਹੋਰ ਕਿਸੇ ਨਾਜ਼ੁਕ ਚੀਜ਼ ਦੀ, ਤੇ ਉਹਦੇ ਦੁਆਲੇ ਕਿਹੜੀਆਂ ਚੀਜ਼ਾਂ ਰੱਖਦੇ ਹੋ ਜਿਨ੍ਹਾਂ ਵਿੱਚ ਹਵਾ ਦਾ ਪ੍ਰੈਸ਼ਰ ਟਿਕਿਆ ਰਹੇ? ਫੁੱਲਵੀਂ ਚੀਜ਼, ਅੱਜ ਕੱਲ ਤੇ ਪਲਾਸਟਿਕ ਦੇ ਐਸੇ ਪੇਪਰ ਵੀ ਬਣ ਗਏ ਜਿਹਦੇ ਵਿੱਚ ਹਵਾ ਟਿਕਾਈ ਹੁੰਦੀ ਹੈ। ਬਰਾਦਰ ਦੇ ਰੂਪ ਚ ਰੱਖਦੇ ਹੋ।
ਇਸੇ ਤਰ੍ਹਾਂ ਜਿੰਨੀਆਂ ਤੁਹਾਡੀਆਂ ਨਾਜ਼ੁਕ ਵਸਤੂਆਂ ਸਨ, ਨਾਜ਼ੁਕ ਟਿਕਾਣੇ ਸਨ, ਉੱਥੇ ਕੇਸਾਂ ਦੀ ਲੋੜ ਪਈ।
ਸਾਸੀ ਤਾਂ ਨਿਰੰਕਾਰ ਵੱਲੋਂ ਦਿੱਤਾ ਹੋਇਆ ਡਿਫੈਂਸ ਗੁਆ ਬੈਠੇ। ਮੈਂ ਦੋਨੋਂ ਪੱਖ ਲੈਣਾ ਚਾਹੁੰਦਾ, ਧਾਰਮਿਕ ਵੀ ਤੇ ਵਿਗਿਆਨਿਕ ਵੀ। ਤੁਸੀਂ ਦੇਖੋ ਨੱਕ ਦੇ ਅੰਦਰ ਵਾਲ ਨੇ, ਬਾਹਰ ਕਿਉਂ ਨੇ? ਜੇ ਪਹਿਲਾਂ ਬਾਹਰ ਆ ਜਾਣ, ਅੰਦਰ ਕਿਉਂ ਨੇ? ਨਿਰੰਕਾਰ ਕਿੱਡਾ ਸਿਆਣਾ ਹੈ, ਉਹਨੇ ਮਨੁੱਖ ਪੈਦਾ ਕੀਤਾ ਹੈ, ਉਹਦੀ ਵਿਗਿਆਨ ਸ਼ਕਤੀ ਇੰਨੀ ਕਮਜ਼ੋਰ ਨਹੀਂ। ਅੱਜ ਕੱਲ੍ਹ ਦੇ ਵਿਗਿਆਨਿਕ ਉਹਦੇ ਕੋਲੋਂ ਕੁਝ ਸਿੱਖਣ, ਉਹਨੂੰ ਪਤਾ ਹੈ ਇਹਨੇ ਸਾਹ ਲੈਣਾ ਤੇ ਸਾਹ ਲੈਂਦੇ ਆ ਅਨੇਕ ਤਰ੍ਹਾਂ ਦੀਆਂ ਪੋਲੂਸ਼ਨ ਦੀਆਂ ਚੀਜ਼ਾਂ ਅੰਦਰ ਨਾ ਜਾਣ, ਉਹਨੇ ਅੰਦਰ ਫਿਲਟਰ ਲਗਾ ਦਿੱਤਾ, ਰੂਮ ਇਸ ਲਈ ਲਾਏ। ਪਤਾ ਨਹੀਂ ਕਿੰਨਾ ਗੰਦ ਅੰਦਰ ਜਾਏ ਜੇ ਅੰਦਰ ਰੋਮ ਨਾ ਹੋਣ। ਉਹਨੇ ਆਖਿਆ ਬਾਹਰ ਲੋੜ ਨਹੀਂ, ਬਾਹਰ ਬਿਲਕੁਲ ਜ਼ਰੂਰਤ ਨਹੀਂ, ਨਾਸਕਾ ਦੇ ਅੰਦਰ ਵਾਲ ਨੇ। ਆ ਭਰਵੱਟੇ ਹਰ ਵਕਤ ਤੁਹਾਨੂੰ ਬਚਾਓ ਕਰਦੇ ਨੇ। ਛੋਟੁਕ ਜੇ ਭਰਵੱਟਿਆਂ ਤੇ ਵਾਲ ਦੀ ਬਜਾਏ ਕਿਸੇ ਹੋਰ ਰੂਪ ਵਿੱਚ ਹੁੰਦੇ, ਤੁਹਾਡੀ ਦੇਖਣ ਸ਼ਕਤੀ ਨੂੰ ਕਮਜ਼ੋਰ ਕਰਦੇ, ਰਾਹ ਚ ਰੁਕਾਵਟ ਬਣਦੇ। ਹੁਣ ਇਹ ਦੇਖਣ ਸ਼ਕਤੀ ਵਿੱਚ ਵੀ ਕੋਈ ਰੁਕਾਵਟ ਨਹੀਂ ਖੜੀ ਕਰਦੇ, ਪਰ ਹਰ ਇੱਕ ਚੀਜ਼ ਡਿੱਗਣ ਵਾਲੀ ਛੋਟੀ ਤੋਂ ਛੋਟੀ ਜਿਹੜੀ ਹੈ ਉਹਨੂੰ ਰੋਕਦੇ ਨੇ। ਜਿੰਨੇ ਵੀ ਨਾਜ਼ੁਕ ਅੰਗ ਨੇ, ਤੁਸੀਂ ਕਦੀ ਦੇਖਿਓ, ਜ਼ਬਾਨ ਨਾਜ਼ੁਕ ਹੈ, ਸਭ ਤੋਂ ਜ਼ਿਆਦਾ ਨਾਜ਼ੁਕ ਹੈ, ਉਹਦੇ ਵਿੱਚ ਕੋਈ ਹੱਡੀ ਨਹੀਂ। ਤੇ ਨਿਰੰਕਾਰ ਨੇ ਉਹਦੇ ਦੁਆਲੇ ਇਹ ਜਬਾੜਾ ਕਿਉਂ ਬਣਾਇਆ, ਇਹ ਦੰਦ ਕਿਉਂ ਰੱਖੇ ਨੇ, ਇੱਕ ਮਜ਼ਬੂਤ ਕਿਲਾ ਉਸਾਰ ਦਿੱਤਾ। ਜੇ ਭਲਾ ਇਹ ਨਾ ਹੋਣ ਚਾਰ ਚ, ਫਿਰ ਜ਼ਬਾਨ ਤਾਂ ਚਾਰ ਦਿਨ ਨਾ ਚੱਲ ਸਕੀ। ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰੱਖੇ ਰਸਨਾ ਮਾਸ ਰੱਖ ਕੇ ਦਰਮਿਆਨੇ ਚ ਰੱਖ ਦਿੱਤੀ। ਹੁਣ ਹੋਰ ਉਹਨੂੰ ਬਚਾਉਣ ਲਈ, ਉਹਦੀ ਨਾਜ਼ੁਕਤਾ ਨੂੰ ਹੋਰ ਸੰਭਾਲ ਕੇ ਰੱਖਣ ਲਈ ਦਾੜਾ ਲਗਾ ਦਿੱਤਾ, ਕਿਉਂਕਿ ਇਹ ਇੱਕ ਉਹੋ ਹੀ ਜਿਵੇਂ ਆਪਾਂ ਕਿਸੇ ਚੀਜ਼ ਨੂੰ ਵੈਦਰ ਪਰੂਫ ਕਰਨਾ ਹੋਵੇ ਤੇ ਦੋ ਤਹਿਆਂ ਬਣਾਉਣੇ ਆ ਮਕਾਨ ਦੀਆਂ, ਅਲੱਗ ਕਰਨਾ ਹੋਵੇ ਤਾਂ ਉਹਦੇ ਦਰਮਿਆਨ ਵਿੱਚ ਕੀ ਭਰਦੇ? ਦਿਮਾਗ ਨਾਜ਼ੁਕ ਹੈ, ਔਰ ਸਭ ਤੋਂ ਜ਼ਿਆਦਾ ਨਾਜ਼ੁਕ ਹੈ, ਜਿਹਦਾ ਗਰਮੀ ਤੇ ਸਰਦੀ ਦਾ ਬੜੀ ਛੇਤੀ ਅਸਰ ਕਬੂਲਦਾ। ਸੀਸ ਤੇ ਕੇਸ ਲਗਾਏ, ਪਰ ਇੱਕ ਹੋਰ ਵੀ ਖਿਆਲ ਕਰਿਓ, ਕਿਹੜੀ ਅਜੀਬ ਘਟਨਾ ਹੈ! ਤੁਸੀਂ ਆਪਾਂ ਕਿਵੇਂ ਸਮਝ ਲਿਆ ਕਿ ਮੁੱਦਾ ਨੇ ਕਾਲਾ ਰੰਗ ਗਰਮੀ ਨੂੰ ਚੂਸਦਾ ਹੈ, ਕਾਲਾ ਰੰਗ ਗਰਮੀ ਨੂੰ ਚੂਸਦਾ ਹੈ। ਜਦੋਂ ਆਪਾਂ ਗਰਮੀ ਤੋਂ ਬਚਣਾ ਹੋਵੇ, ਘਰ ਵਿੱਚ ਪੜਦੇ ਕਰੀਦੇ ਨੇ, ਅੰਧੇਰਾ ਕਾਲਾ ਹੁੰਦਾ, ਇਸ ਲਈ ਅੰਧੇਰਾ ਠੰਡਾ ਹੁੰਦਾ, ਰਾਤ ਠੰਡੀ ਹੁੰਦੀ ਹੈ, ਦਿਨ ਗਰਮ ਹੁੰਦਾ, ਕਿਉਂਕਿ ਕਾਲਾ ਰੰਗ ਜਿਹੜਾ ਉਹ ਠੰਡਾ ਹੁੰਦਾ, ਗਰਮੀ ਨੂੰ ਚੂਸ ਲੈਂਦਾ ਆਪਣੇ ਵਿੱਚ। ਹੁਣ ਇਹੋ ਕਾਰਨ ਹੈ ਅਸੀਂ ਦੇਖਣਾ ਰੱਬ ਦਾ ਕ੍ਰਿਸ਼ਮਾ ਹੈ ਜਿਹੜਾ ਅਸੀਂ ਘੁਲ ਚੁੱਕੇ ਹਾਂ। ਤੁਸੀਂ ਬੰਗਾਲ ਵਿੱਚ ਜਾਓ, ਜਿੰਨੇ ਗਰਮ ਮੁਲਕਾਂ ਵਿੱਚ ਜਾਓਗੇ, ਨਿਰੰਕਾਰ ਵੱਲੋਂ ਹੀ ਉੱਥੇ ਪੈਦਾ ਕਰਨ ਵਾਲੇ ਮਨੁੱਖ ਨੂੰ, ਜਿਸ ਨਿਰੰਕਾਰ ਨੇ ਜਿਸ ਇਲਾਕੇ ਵਿੱਚ ਮਨੁੱਖ ਪੈਦਾ ਕੀਤਾ, ਉਹਨੂੰ ਉਹਦੀ ਲੋੜ ਪੂਰੀ ਕੀਤੀ ਹੈ। ਤੁਸੀਂ ਜਿੰਨੇ ਗਰਮ ਮੁਲਕਾਂ ਚਲੇ ਜਾਓ, ਉੱਥੇ ਵਾਲ ਕਾਲੇ ਹੋਣਗੇ, ਗਹਿਰੇ ਹੋਣਗੇ, ਕਾਲੇ ਹੋਣਗੇ। ਬੰਗਾਲ ਵਿੱਚ ਜਾਓ, ਵਾਲ ਲੰਬੇ ਹੋਣਗੇ, ਕਾਲੇ ਹੋਣਗੇ, ਹਰੇ ਹੋਣਗੇ। ਜਿਉਂ ਜਿਉਂ ਸਰਦ ਮੁਲਕਾਂ ਵਿੱਚ ਤੁਰੇ ਜਾਓ, ਉੱਥੇ ਕਲਕਣ ਨਹੀਂ ਰਹਿੰਦੇ, ਰੰਗਾਂ ਦਾ ਵੀ ਫਰਕ ਹੈ, ਕਿਉਂਕਿ ਰੰਗ ਦਾ ਮੌਸਮ ਨਾਲ ਸੰਬੰਧ ਹੈ। ਨਿਰੰਕਾਰ ਸਿਆਣੇ, ਨਿਰੰਕਾਰ ਦੀ ਪੈਦਾ ਕੀਤੀ ਹੋਈ ਸ਼ਕਤੀ ਹੈ ਵਿਗਿਆਨ ਦੀ, ਇਸ ਲਈ ਉਹ ਕੋਈ ਚੀਜ਼ ਵੀ ਬੇਲੋੜੀ ਨਹੀਂ ਬਣਾਉਂਦਾ। ਉਹਨੇ ਤੇ ਇਹ ਵੇਖ ਲਿਆ ਵੀ ਇਹ ਮੌਸਮ ਗਰਮ ਹੈ, ਇੱਥੇ ਇਹਨੂੰ ਕਾਲੇ ਕੇਸਾਂ ਦੀ ਤੇ ਲੰਬੇ ਕੇਸਾਂ ਦੀ ਤੇ ਵੱਧ ਕੇਸਾਂ ਦੀ ਲੋੜ ਹੈ, ਇਸ ਲਈ ਬੰਗਾਲ ਵਿੱਚ ਉਹ ਕਿਸਮ ਜਿੱਥੇ ਸਰਦ ਮੁਲਕਾਂ ਵਿੱਚ ਤੁਰੇ ਜਾਓ, ਉੱਥੇ ਉਹਨੂੰ ਬਰੀਕ ਕੇਸਾਂ ਦੀ ਤੇ ਵਾਈਟ ਕੇਸਾਂ ਦੀ, ਕਿਉਂਕਿ ਤੁਸੀਂ ਕਰਦੇ ਵੇਖੋ ਗਰਮੀਆਂ ਦੇ ਦਿਨਾਂ ਵਿੱਚ ਚਿੱਟੇ ਕੱਪੜੇ ਪਾਉਂਦੇ ਨੇ। ਇੱਥੇ ਮੈਂ ਪੁੱਛਿਆ ਪਿਛਲੇ ਦਿਨਾਂ ਵੀ ਸ਼ੇਖ ਚਿੱਟੇ ਕੱਪੜੇ ਕਿਉਂ ਪਾਉਂਦੇ ਨੇ, ਕੱਲ ਹੀ ਆਖ ਰਹੇ ਸਨ, ਕਹਿਣ ਲੱਗੇ ਸਰਦੀਆਂ ਚ ਕੁਝ ਰੰਗਦਾਰ ਪਾ ਲੈਂਦੇ ਨੇ, ਗਰਮੀਆਂ ਵਿੱਚ ਚਿੱਟੇ ਕਿਉਂ? ਗਰਮੀ ਜ਼ਿਆਦਾ ਪੈਂਦੀ, ਕਿਉਂਕਿ ਚਿੱਟਾ ਵਾਲ ਜਿਹੜਾ ਹੈ ਉਹ ਠੰਡਕ ਦੀ, ਸੀਤਲਤਾ ਦੀ ਨਿਸ਼ਾਨੀ ਹੈ, ਉਹਦੇ ਵਿੱਚ ਸੀਤਲਤਾ ਹੁੰਦੀ ਹੈ, ਠੰਡਕ ਹੁੰਦੀ ਹੈ। ਇਸ ਲਈ ਜਿਉਂ ਜਿਉਂ ਸਰਦ ਮੁਲਕਾਂ ਵਿੱਚ ਤੁਰੇ ਜਾਂਦੇ ਹੋ, ਉੱਥੇ ਵਾਲਾਂ ਦਾ ਰੰਗ ਬਦਲਦਾ ਜਾਂਦਾ ਹੈ, ਸਫੈਦੀ ਵੀ ਕਰਦੀ ਹੈ। ਇੱਕ ਵਿਗਿਆਨਕ ਪੱਖ ਹੈ ਜਿਹੜਾ ਨਿਰੰਕਾਰ ਨੇ ਦਿੱਤਾ ਹੈ, ਜਿਸ ਨੂੰ ਗੁਆਉਣਾ ਨਹੀਂ। ਹੁਣ ਆ ਜਾਈਏ ਆਪਾਂ ਧਾਰਮਿਕ ਪਹਿਲੂ ਵੱਲ। ਧਾਰਮਿਕ ਪਹਿਲੂ ਵੱਲ
ਸਿੱਖ ਨਾਲ ਕੇਸ ਕਿਉਂ ਸੰਬੰਧਿਤ ਹੋਏ? ਕਿਉਂਕਿ ਸਿੱਖ ਦਾ ਅਰਥ ਹੀ ਸਿੱਖਿਆ ਪ੍ਰਾਪਤ ਕਰਨ ਵਾਲਾ ਹੈ। ਕੇਸ ਤੇ ਸਾਰੀ ਦੁਨੀਆਂ ਨੂੰ ਮਿਲੇ, ਪਰ ਮੈਂ ਕਈ ਵਾਰ ਉਸ ਕਰਦਾ ਨਾ, ਉਹ ਭੋਲਿਓ ਸਿੱਖ ਬਣੋ ਨਾ ਬਣੋ, ਕੇਸ ਸਾਰੇ ਰੱਖੋ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਕੇਸ ਸਾਰੇ ਰੱਖੋ। ਕੇਸਾਂ ਦਾ ਬਿਲਕੁਲ ਕੇਵਲ ਰਿਸ਼ਤਾ ਸਿੱਖ ਨਾਲ ਨਹੀਂ, ਫਰਕ ਕੀ ਹੈ ਕਿ ਗੁਰੂ ਨਾਨਕ ਨੇ ਜਿਸ ਨੂੰ ਸਮਝਾ ਦਿੱਤਾ, ਕਿਉਂਕਿ ਸਿੱਖ ਦਾ ਸੰਬੰਧ ਤੇ ਸਿੱਖਿਆ ਨਾਲ ਹੈ ਨਾ, ਤੇ ਗੁਰੂ ਨਾਨਕ ਨੇ ਸਿੱਖਿਆ ਦਿੱਤੀ ਕਿ ਭਲਿਆ ਨਿਰੰਕਾਰ ਦੀ ਬਖਸ਼ਿਸ਼ ਕੇਸ ਗੁਆਈ ਨਾ, ਜਦੋਂ ਇਹਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ ਤੇ ਕੇਸਾਂ ਨੂੰ ਧਾਰਨ ਕਰ ਲਿਆ, ਸੰਭਾਲ ਕਰ ਲਈ, ਸਿੱਖ ਹੋ ਗਿਆ। ਕੇਸਾਂ ਕਰਕੇ ਨਹੀਂ, ਕੇਸਾਂ ਦੀ ਸੰਭਾਲ ਕਰਕੇ, ਕਿਉਂਕਿ ਇਹਨੇ ਗੁਰੂ ਦੀ ਗੱਲ ਮੰਨ ਲਈ। ਤੇ ਸਿੱਖ ਤੇ ਉਹ ਜਿਹੜਾ ਗੁਰੂ ਦੀ ਵਿਚਾਰ ਮੰਨੇ, ਸਿੱਖਿਆ ਮੰਨੇ, ਗੁਰੂ ਨੇ ਬਾਣੀ ਵਿੱਚ ਆਖਿਆ,
ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ।
ਕਹਿੰਦੇ ਨੇ ਰਹਿਮਤ ਭਰੀ ਨਿਗਾਹ ਨਾਲ ਗੁਰੂ ਉਸ ਨੂੰ ਜੀਵਨ ਦਾ ਕਿਨਾਰਾ ਬਖਸ਼ਦਾ ਜਿਹੜਾ ਸਿੱਖੀ ਧਾਰਨ ਕਰਦਾ ਹੈ ਸਿੱਖਿਆ ਵਿੱਚੋਂ ਤੇ ਗੁਰੂ ਵਿਚਾਰ ਵਿੱਚੋਂ। ਬਸ ਆ ਫਰਕ,
ਸਿੱਖ ਦੀ ਨਿਸ਼ਾਨੀ ਕੇਸ ਤਾਂ ਹੋਏ ਕਿਉਂਕਿ ਗੁਰੂ ਨੇ ਕੇਸਾਂ ਪ੍ਰਤੀ ਸਿੱਖ ਨੂੰ ਸਮਝਾ ਦਿੱਤਾ, ਸਿੱਖਿਆ ਦਿੱਤੀ, ਤੇ ਸਿੱਖ ਨੇ ਉਹ ਸਿੱਖਿਆ ਜਿਹੜੀ ਧਾਰਨ ਕਰ ਲਈ, ਇਸ ਲਈ ਕੇਸ ਸਿੱਖ ਦੀ ਨਿਸ਼ਾਨੀ ਹੋ ਗਿਆ।
ਤੇ ਜੇ ਉਹ ਸਿੱਖਿਆ ਧਾਰਨ ਨਾ ਕਰੇ, ਇੱਥੇ ਰੁਕਣਾ, ਸਾਡਾ ਪਹਿਲੂ ਧਾਰਮਿਕ ਹੀ ਹੈ।
ਧਾਰਮਿਕ ਤੌਰ ਤੇ ਸਾਨੂੰ ਕੇਸਾਂ ਨਾਲ ਪਿਆਰ ਤਾਂ ਹੈ ਕਿਉਂਕਿ ਅਸੀਂ ਮਹਿਸੂਸ ਕਰੀਏ ਸਾਨੂੰ ਗੁਰੂ ਦਾ ਹੁਕਮ ਹੈ,
ਨਿਰੰਕਾਰ ਨੇ ਦਿੱਤੇ ਨੇ, ਗੁਰੂ ਨੇ ਸਮਝਾਏ ਨੇ, ਗੁਰੂ ਦਾ ਕੰਮ ਹੈ ਸਮਝਾਉਣਾ।
ਨਿਰੰਕਾਰ ਨੇ ਕੇਸ ਲਾਏ ਨੇ, ਗੁਰੂ ਨੇ ਕੇਸ ਸੰਭਾਲਣ ਦੀ ਸਿੱਖਿਆ ਦਿੱਤੀ ਹੈ।
ਤੇ ਜੇ ਸਾਨੂੰ ਗੁਰੂ ਦੀ ਸਿੱਖਿਆ ਹੀ ਪ੍ਰਵਾਨ ਨਹੀਂ ਤੇ ਭਰਾ ਗੁਰੂ ਨਾਲ ਰਿਸ਼ਤਾ ਕਿਵੇਂ ਹੋ ਸਕਦਾ?
ਜੇ ਰੱਬ ਦੀ ਕਿਰਤ ਹੀ ਪ੍ਰਵਾਨ ਨਹੀਂ, ਉਹਨੇ ਜਿਵੇਂ ਬਣਾਇਆ ਸਾਨੂੰ ਉਹ ਪ੍ਰਵਾਨ ਨਹੀਂ, ਸਾਡਾ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਹੋ ਸਕਦਾ? ਅਸੀਂ ਤੇ ਸਾਰੀ ਜ਼ਿੰਦਗੀ ਉਹਦੇ ਨਾਲ ਮੁਕਾਬਲਾ ਹੀ ਕਰੀ ਜਾਂਦੇ ਹਾਂ, ਉਹ ਲਾਈ ਜਾਂਦਾ ਅਸੀਂ ਫਿਰ ਕੱਟੀ ਜਾਂਦੇ ਹਾਂ, 10 ਦਿਨ ਬਾਅਦ ਫਿਰ ਉਹ ਨਹੀਂ ਆ ਜਾਂਦੇ ਨੇ, ਫਿਰ ਕੱਟ, ਸਾਰੀ ਜ਼ਿੰਦਗੀ ਅਖੀਰ ਨੂੰ ਅਸੀਂ ਹਾਰ ਜਾਂਦੇ ਹਾਂ, ਉਹ ਨਹੀਂ ਹਾਰਦਾ। ਤੇ ਜਿਹੜੀ ਚੀਜ਼ ਕੱਲ ਹਾਰ ਮੰਨਣੀ ਹੈ ਅੱਜ ਹੀ ਮੰਨ ਲਈਏ। ਇਸ ਲਈ ਗੁਰੂ ਵਾਲੇ ਬਣਨ ਦਾ ਮਕਸਦ ਇਹ ਨਹੀਂ ਕਿ ਅਸੀਂ ਕਈ ਵਾਰ ਨਾ ਸ਼ਬਦਾਵਲੀ ਦੀ ਸਹੀ ਵਰਤੋਂ ਨਾ ਹੋਣ ਕਰਕੇ ਪਰੇਸ਼ਾਨ ਹੋ ਜਾਂਦੇ। ਗੁਰੂ ਵਾਲੇ ਬਣਨ ਦਾ ਮਕਸਦ ਹੈ ਗੁਰੂ ਦੇ ਬਚਨਾਂ ਨੂੰ ਮੰਨਣਾ, ਉਹਦੀ ਪਸੰਦ ਨੂੰ ਆਪਣੀ ਪਸੰਦ ਸਮਝਣਾ। ਆ ਕਈ ਵੀਰ ਜਿਹੜੇ ਕੇਸ ਨਹੀਂ ਰੱਖਣਾ ਚਾਹੁੰਦੇ, ਉਹ ਕਹਿੰਦੇ ਨੇ ਚਲੋ ਜੀ ਬਾਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਸਹੀ, ਅਸੀਂ ਗੁਰੂ ਨਾਨਕ ਦੇ ਸਿੱਖ ਹੀ ਸਹੀ। ਮੈਂ ਕਈ ਵਾਰ ਕਰਦਾ, ਉਹ ਭਲਿਆ ਗੁਰੂ ਨਾਨਕ ਦੇਵ ਸੀ, ਸਿੰਘ ਨਹੀਂ ਸੀ। ਗੁਰੂ ਅੰਗਦ ਦੇਵ ਸੀ, ਸਿੰਘ ਨਹੀਂ ਸੀ, ਪਰ ਕੇਸਾਧਾਰੀ ਤਾਂ ਸੀ ਨਾ। ਤੂੰ ਬੇਸ਼ਕ ਰਾਮ ਲਾਲ ਰਹਿ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਰਾਮ ਲਾਲ ਰਹਿ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਕਮ ਸੇ ਕਮ ਉਹ ਗੱਲ ਤੇ ਪੂਰੀ ਕਰ ਜਿਸ ਰੂਪ ਵਿੱਚ ਗੁਰੂ ਨਾਨਕ ਨੂੰ ਦੇਖਿਆ ਹੈ। ਜੇ ਤੈਨੂੰ ਗੁਰੂ ਨਾਨਕ ਦਾ ਸਰੂਪ ਪਸੰਦ ਨਹੀਂ ਤੇ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਹੋਵੇਗਾ? ਤੇ ਜੇ ਗੁਰੂ ਨਾਨਕ ਤੈਨੂੰ ਚੰਗਾ ਲੱਗਾ, ਜੇ ਤੂੰ ਉਹਦੀ ਫੋਟੋ ਦੇਖ ਕੇ ਵੀ ਨਮਸਕਾਰ ਕਰਨਾ ਚਾਹੁੰਦਾ, ਜੇ ਤੈਨੂੰ ਉਹਦੀ ਸ਼ਕਲ ਚੰਗੀ ਲੱਗੀ ਹੈ, ਤਾਂ ਫਿਰ ਜਿਹੜੀ ਚੀਜ਼ ਚੰਗੀ ਲੱਗੇ ਮਨੁੱਖ ਨੂੰ ਉਹ ਤੇ ਧਾਰਨ ਕਰ ਲੈਣੀ ਚਾਹੀਦੀ, ਉਹ ਤੇ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਸਾਡਾ ਧਾਰਮਿਕ ਪਹਿਲੂ ਹੈ, ਸਾਨੂੰ ਗੁਰੂ ਨੇ ਸਮਝਾਇਆ ਤੇ ਸਾਡੇ ਗੁਰੂ ਦਾ ਸਰੂਪ ਇਹੋ ਜਿਹਾ, ਉਹਨੇ ਆਪ ਇਹ ਧਾਰਨ ਕੀਤਾ, ਇਸ ਲਈ ਇਹ ਸਾਡਾ ਧਾਰਮਿਕ ਪਹਿਲੂ ਹੈ। ਤੇ ਸਾਡਾ ਸਮਾਜਿਕ ਤੇ ਵਿਗਿਆਨਕ ਪਹਿਲੂ ਹੈ ਕਿ ਜੀਵਨ ਲਈ ਕਿੰਨੀ ਜ਼ਰੂਰਤ ਹੈ ਇਹਨਾਂ ਕੇਸਾਂ ਦੀ। ਸਾਨੂੰ ਰੱਬ ਵੱਲੋਂ ਮਿਲੀ ਹੋਈ ਇੱਕ ਆਪਣੇ ਆਪ ਵਿੱਚ ਪ੍ਰੋਟੈਕਸ਼ਨ ਜਿਹੜੀ ਹੈ ਉਹ ਅਸੀਂ ਗੁਆ ਲਈਏ ਤੇ ਫਿਰ ਬਾਹਰੋਂ ਪ੍ਰੋਟੈਕਸ਼ਨ ਲੈਂਦੇ ਫਿਰੀਏ, ਬਾਹਰੋਂ ਹੋਰ ਸਹਾਇਤਾ ਲੈਂਦੇ ਫਿਰੀਏ,
ਇਸ ਲਈ ਦੋਨਾਂ ਪੱਖਾਂ ਨੂੰ ਦੇਖਣਾ ਸਾਡੀ ਜ਼ਿੰਦਗੀ ਵਿਚ ਕੇਸਾਂ ਦੀ ਕਿੱਡੀ ਮਹਾਨਤਾ ਹੈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿਚ ਆਖੀ, ਕਹਿਣ ਲੱਗੇ ਕੇਸਾਧਾਰੀ ਸਰੂਪ ਹੋਣਾ ਇਹ ਹੈ ਰੱਬ ਦੀ ਕੁਦਰਤ ਨੂੰ ਜਾਣਨਾ ਤੇ ਅੰਦਰ ਚੰਗੇ ਗੁਣਾਂ ਦਾ ਹੋਣਾ ਬਾਣੀ ਦਾ ਹੋਣਾ ਇਹ ਹੈ ਰੱਬ ਨੂੰ ਪਛਾਣਨਾ, ਕਿਉਂਕਿ ਰੱਬ ਗੁਣ ਰੂਪ ਹੈ ਤੇ ਉਹਦੀ ਸ਼ਕਲ ਜਿਹੜੀ ਹੈ ਉਹ ਵਾਲਾਂ ਵਾਲੀ ਕੇਸਾਂ ਵਾਲੀ ਹੈ। ਇਹ ਗੱਲ ਗੁਰੂ ਅਰਜਨ ਸਾਹਿਬ ਨੇ ਬਾਣੀ ਵਿਚ ਵੀ ਮੰਨੀ, ਕਹਿਣ ਲੱਗੇ ਤੇਰੇ ਬੰਕੇ ਲੋਇਨ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇਰੇ ਵਾਲ ਲੰਬੇ ਨੇ। ਇਸ ਲਈ ਕੁਦਰਤ ਤੇ ਕਾਦਰ ਦੋਹਾਂ ਦੀ ਪਛਾਣ ਇੱਥੇ ਖਲੋਤੀ ਹੈ। ਗੁਰੂ ਕਹਿੰਦੇ ਨੇ
ਤੇਰੀ ਕੁਦਰਤ ਤੂੰ ਜਾਣੇ, ਤੇਰੀ ਕੁਦਰਤ ਤੂੰ ਜਾਣੇ, ਅਬ ਨਾ ਦੂਜਾ ਜਾਣੇ, ਅਵਰ ਨਾ ਦੂਜਾ ਜਾਣੇ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਝੇ ਪਛਾਣੇ, ਸੋਈ ਤੁਝੇ ਪਛਾਣੇ, ਕੁਦਰਤ ਤੂੰ ਜਾਣੇ, ਤੇਰੀ ਕੁਦਰਤ ਤੂੰ ਜਾਣੇ, ਤੇਰੀ ਕੁਦਰਤ ਤੂੰ ਜਾਣੇ।